ਵਾਰ 15ਵੀਂ ਪੌੜੀ 2 ਵਿੱਚ ਗੁਰੂ ਕੀ ਵਡਿਆਈ ਹੋਰ ਵਰਣਨ ਕਰ ਰਹੇ ਹਨ। ਸਤਿਗੁਰ ਤੀਰਥ ਜਾਣੀਐ 68 ਤੀਰਥ ਸਰਣੀ ਆਏ, ਸਤਿਗੁਰ ਦਿਓ ਅਪਿਓ ਹੈ ਹੋਰ ਦੇਵ ਗੁਰ ਸੇਵ ਤਰਾਏ, ਸਤਿਗੁਰ ਪਾਰਸ ਪਰਸਿਐ ਲੱਖ ਪਾਰਸ ਪਾਖਾਕ ਸੁਹਾਏ, ਸਤਿਗੁਰ ਪੂਰਾ ਪਾਰ ਜਾਤ ਪਾਰ ਜਾਤ ਲੱਖ ਸਫਲ ਧਿਆਏ, ਸੁਖ ਸਾਗਰ ਸਤਿਗੁਰ ਪੁਰਖ ਰਤਨ ਪਦਾਰਥ ਸਿੱਖ ਸੁਣਾਏ, ਚਿੰਤਾ ਮਨ ਸਤਿਗੁਰ ਚਰਨ ਚਿੰਤਾ ਮਣੀ ਅਚਿੰਤ ਕਰਾਏ, ਵਿਣ ਸਤਿਗੁਰ ਸਭ ਦੂਜੈ ਭਾਏ, ਵਿਣ ਸਤਿਗੁਰ ਸਭ ਦੂਜੈ ਭਾਏ। ਸਤਿਗੁਰ ਤੀਰਥ ਜਾਣੀਐ 68 ਤੀਰਥ ਸ਼ਰਣੀ ਆਏ, ਕਹਿਣ ਲੱਗੇ ਸਾਡਾ ਸਤਿਗੁਰੂ ਮਹਾਨ ਤੀਰਥ ਕਰਕੇ ਜਾਣੀਦਾ ਹੈ, ਭਾਵ ਸਤਿਗੁਰੂ ਨੂੰ ਤੀਰਥ ਕਰਕੇ ਹੀ ਜਾਣੀਐ, ਵੀ ਇਹੋ ਜਿਹਾ ਤੀਰਥ ਹੋਰ ਕੋਈ ਨਹੀਂ ਹੈ, ਕਿਉਂਕਿ 68 ਤੀਰਥ ਉਹਨਾਂ ਦੀ ਸ਼ਰਨ ਹੀ ਲੈਂਦੇ ਹਨ। ਸਤਿਗੁਰ ਨੂੰ ਕਿਸੇ ਤੀਰਥ ਦੇ ਉੱਤੇ ਜਾਣ ਦੀ ਲੋੜ ਨਹੀਂ, ਜਿੱਥੇ ਸਤਿਗੁਰ ਚੌਂਕੜਾ ਮਾਰ ਕੇ ਬਹਿ ਗਿਆ ਉਹ ਹੀ ਥਾਂ ਤੀਰਥ ਹੈ, ਅਤੇ ਸਤਿਗੁਰੂ ਦੀ ਸ਼ਰਨ ਵਿੱਚ ਹੀ ਸਮਝ ਲਓ 68 ਤੀਰਥ ਜਿਹੜੇ ਹਨ ਉਹ ਰਹਿੰਦੇ ਹਨ। ਸਭ ਤੋਂ ਸ੍ਰੇਸ਼ਟ ਅਤੇ ਸ਼੍ਰੋਮਣੀ ਜਿਹੜਾ ਤੀਰਥ ਹੈ ਉਹ ਮੈਂ ਜਾਣਦਾ ਹਾਂ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੂੰ। ਸਤਿਗੁਰ ਦਿਓ ਅਪਿਓ ਹੈ ਹੋਰ ਦੇਵ ਗੁਰ ਸੇਵ ਤਰਾਏ, ਸਤਿਗੁਰੂ ਹੀ ਸਾਰਿਆਂ ਨਾਲੋਂ ਵੱਡਾ ਦੇਵਤਾ ਹੈ, ਜਿਹੜਾ ਅਪਿਓ ਹੈ ਜਿਸ ਦਾ ਕੋਈ ਭੇਦ ਨਹੀਂ ਪਾ ਸਕਦਾ, ਸਭ ਤੋਂ ਵੱਡਾ ਦੇਵਤਾ ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਸਤਿਗੁਰੂ ਹੀ ਸਾਰਿਆਂ ਤੋਂ ਮਹਾਨ ਤੇ ਸ਼੍ਰੋਮਣੀ ਦੇਵਤੇ ਹਨ, ਕਿਉਂਕਿ ਹੋਰ ਦੇਵ ਗੁਰ ਸੇਵ ਤਰਾਏ, ਬਾਕੀ ਦੇਵਤੇ ਗੁਰੂ ਦੀ ਸੇਵਾ ਕਰਕੇ ਹੀ ਮੁਕਤੀ ਦਾ ਫਲ ਪਾਉਂਦੇ ਨੇ, ਬਾਕੀ ਦੇਵਤੇ ਸਤਿਗੁਰੂ ਦੀ ਸ਼ਰਨ ਵਿੱਚ ਆਣ ਕੇ ਹੀ ਸੇਵਾ ਕਮਾਉਂਦੇ ਨੇ। ਜਿਹੜਾ ਭਾਈ ਭਗੀਰਥ ਸੀ ਨਾ, ਇਹ ਮਲਸੀਆਂ ਦਾ ਰਹਿਣ ਵਾਲਾ ਸੀ, ਦੁਆਬੇ ਦੇ ਵਿੱਚ ਇਹ ਨਗਰ ਹੈ ਸਾਧ ਸੰਗਤ, ਇਹ ਦੇਵੀ ਦਾ ਪੁਜਾਰੀ ਸੀ ਭਾਈ ਭਗੀਰਥ। ਇਹ ਇੱਕ ਵਾਰੀ ਸੁੱਤੇ ਸੇਧੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ 'ਚ ਆਇਆ ਦਰਸ਼ਨ ਕਰਨ ਵਾਸਤੇ। ਉੱਥੇ ਇੱਕ ਦੇਵੀ ਝਾੜੂ ਫੇਰਦੀ ਪਈ, ਔਰਤ ਹੈ ਕਿਸ ਤਰ੍ਹਾਂ, ਇਹਨੂੰ ਔਰਤ ਹੀ ਦਿਖਾਈ ਦਿੱਤੀ, ਔਰਤ ਇੱਕ ਝਾੜੂ ਫੇਰ ਰਹੀ ਹੈ ਅਤੇ ਭਾਈ ਭਗੀਰਥ ਨੂੰ ਵੇਖ ਕੇ ਕਹਿੰਦੀ, ਭਗੀਰਥ ਤੂੰ ਇੱਥੇ ਕਿਵੇਂ? ਉਹਨੇ ਨਾਂ ਲਿਆ ਭਗੀਰਥ ਦਾ। ਭਗੀਰਥ ਨੇ ਸੋਚਿਆ ਵੀ ਮੈਂ ਇਹਨੂੰ ਜਾਣਦਾ ਨਹੀਂ, ਇਹ ਕੌਣ ਹੈ ਔਰਤ, ਅਤੇ ਝਾੜੂ ਫੇਰ ਰਹੀ ਗੁਰੂ ਨਾਨਕ ਦੇਵ ਸਾਹਿਬ ਦੇ ਦਰ 'ਤੇ। ਭਗੀਰਥ ਨੇ ਆਖਿਆ ਤੂੰ ਮੈਨੂੰ ਜਾਣਦੀ ਹੈ? ਉਹ ਕਹਿੰਦੀ ਹਾਂ, ਤੇਰਾ ਨਾਂ ਭਗੀਰਥ ਹੈ ਨਾ? ਉਹ ਕਹਿੰਦਾ ਹਾਂ। ਅਤੇ ਤੂੰ ਭਗੀਰਥ ਇੱਥੇ ਕੀ ਕਰਨਾ ਆ? ਉਹ ਕਹਿੰਦਾ ਤੂੰ ਮੈਨੂੰ ਕਿਵੇਂ ਜਾਣਦੀ, ਤੂੰ ਕੌਣ ਹੈ? ਕਹਿੰਦੀ ਤੂੰ ਮੇਰਾ ਪੁਜਾਰੀ ਹੈ ਭਗੀਰਥ, ਮੈਂ ਉਹ ਦੇਵੀ ਹਾਂ, ਮੈਂ ਉਹ ਕਾਲੀ ਦੇਵੀ ਹਾਂ ਜਿਸ ਦੀ ਤੂੰ ਪੂਜਾ ਕਰਦਾ ਹੈ। ਅਤੇ ਕਹਿੰਦਾ ਇੱਥੇ ਝਾੜੂ ਦੇ ਰਹੀ ਹਾਂ। ਉਹ ਕਹਿੰਦੀ ਮੈਂ ਗੁਰੂ ਨਾਨਕ ਦੇ ਦਰ ਘਰ ਦੀ ਗੁਲਾਮ, ਇੱਥੇ ਝਾੜੂ ਦੇ ਕੇ ਜੇ ਕੋਈ ਫਲ ਮਿਲਦਾ ਤਾਂ ਉਹ ਮੈਂ ਤੁਹਾਨੂੰ ਦੇ ਦਿੰਦੀ ਜਾ ਕੇ। ਸਤਿਨਾਮ ਸ਼੍ਰੀ ਵਾਹਿਗੁਰੂ, ਸਤਿਨਾਮ ਸ਼੍ਰੀ ਵਾਹਿਗੁਰੂ। ਉਹ ਕਹਿੰਦਾ ਅੱਛਾ, ਗੁਰੂ ਨਾਨਕ ਦੇ ਦਰ 'ਤੇ ਤੂੰ ਝਾੜੂ ਫੇਰਦੀ ਹੈ? ਉਹ ਕਹਿੰਦੀ ਇਹ ਉਹ ਦਰ ਹੈ ਗੁਰੂ ਨਾਨਕ ਦਾ, ਇਹ ਨਿਰੰਕਾਰ ਪਰਮੇਸ਼ਰ ਦਾ ਦਰ ਹੈ, ਤੈਨੂੰ ਮੈਂ ਹੀ ਦਿਸੀ ਹਾਂ, ਇੱਥੇ ਸਭ ਦੇਵੀਆਂ ਦੇਵਤੇ ਅਤੇ ਸਭ ਪੀਰ ਪੈਗੰਬਰ ਇੱਥੇ ਹੀ ਝਾੜੂ ਲਾਉਂਦੇ ਨੇ, ਕਿਉਂਕਿ ਗੁਰੂ ਨਾਨਕ ਸਾਰੀ ਦੁਨੀਆਂ ਦਾ ਸ਼੍ਰੋਮਣੀ ਪੀਰ ਅਤੇ ਗੁਰੂ ਮੁਰਸ਼ਦ ਹੈ। ਭਾਈ ਭਗੀਰਥ ਨੇ ਆਖਿਆ ਛੱਡ ਦਿੱਤਾ ਅੱਜ ਤੋਂ ਤੇਰਾ ਖਹਿੜਾ, ਅੱਜ ਤੋਂ ਗੁਰੂ ਨਾਨਕ ਦਾ ਸਿੱਖ ਹੋ ਜਾਵਾਂਗਾ। ਤਾਂ ਉਹਨੇ ਸਿੱਖੀ ਧਾਰਨ ਕੀਤੀ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਸਿੱਖੀ ਧਾਰਨ ਕੀਤੀ ਭਾਈ ਭਗੀਰਥ ਨੇ। ਇੱਥੇ ਤਾਂ ਦੇਵੀ ਦੇਵਤੇ ਝਾੜੂ ਲਾ ਰਹੇ, ਕਿਉਂ ਸਿੱਖਾਂ ਐਵੇਂ ਥਾਂ ਥਾਂ ਜਗ੍ਹਾ ਜਗ੍ਹਾ ਤੂੰ ਭਟਕਦਾ ਫਿਰਦਾ ਹੈ? ਗੁਰੂ ਨਾਨਕ ਦਾ ਦਰ ਕਦੇ ਨਹੀਂ ਛੱਡਣਾ ਚਾਹੀਦਾ। ਭਾਈ ਗੁਰਦਾਸ ਜੀ ਕਹਿੰਦੇ ਮੇਰਾ ਸਤਿਗੁਰੂ ਐਸਾ ਪ੍ਰਕਾਸ਼ ਸਰੂਪ ਸਭ ਤੋਂ ਉੱਤਮ ਦੇਵਤਾ ਹੈ, ਬਾਕੀ ਸਾਰੇ ਦੇ ਸਾਰੇ ਦੇਵਤੇ ਗੁਰੂ ਦੀ ਸੇਵਾ ਕਰਕੇ ਹੀ ਤਰਦੇ ਹਨ ਅਤੇ ਮੁਕਤੀ ਪਾਉਂਦੇ ਨੇ। ਸਤਿਗੁਰ ਪਾਰਸ ਪਰਸੀ ਹੈ ਲੱਖ ਪਾਰਸ ਪਾਖਾਕ ਸੁਹਾਏ, ਸਤਿਗੁਰੂ ਪਾਰਸ ਹੈ, ਇਸ ਸਤਿਗੁਰੂ ਪਾਰਸ ਦੇ ਪਰਸਣ ਨਾਲ ਲੱਖਾਂ ਪਾਰਸ ਪੈਰਾਂ ਦੀ ਖਾਕ ਪਾਸਦੇ ਹਨ। ਕਿਤੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ ਆ ਕੇ, ਗੁਰੂ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਜਾ, ਜਿੱਦਣ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਨਾਲ ਜੁੜੇਗਾ, ਲੱਖਾਂ ਪਾਰਸ ਵੀ ਤੇਰੇ ਸਾਹਮਣੇ ਪਏ ਹੋਣ ਤੂੰ ਕਹੇਗਾ ਇਹ ਖਾਕ ਪਈ ਹੈ, ਮਿੱਟੀ ਪਈ ਹੈ, ਮੈਨੂੰ ਨਹੀਂ ਇਹਨਾਂ ਦੀ ਲੋੜ, ਮੈਨੂੰ ਤੇ ਗੁਰੂ ਨਾਨਕ ਦੇ ਚਰਨਾਂ ਰੂਪੀ ਪਾਰਸ ਚਾਹੀਦੇ। ਭਗਤ ਰਵਿਦਾਸ ਜੀ ਜੁੱਤੀਆਂ ਗੰਢ ਰਹੇ, ਜੋੜੇ ਗੰਢਣ ਦਾ ਬਨਾਰਸ ਚ ਕੰਮ ਕਰਦੇ ਸੀ, ਪ੍ਰਭੂ ਦੇ ਪਿਆਰੇ ਭਗਤ, ਇਹ ਕਿਰਤ ਸੀ ਉਹਨਾਂ ਦੀ। ਇੱਕ ਕੋਈ ਤੁਰਦਾ ਫਿਰਦਾ ਸਾਧੂ ਮਹਾਤਮਾ ਆਇਆ ਤੇ ਭਗਤ ਰਵਿਦਾਸ ਜੀ ਨੂੰ ਜੋੜੇ ਗੰਢ ਦਾ ਵੇਖਿਆ, ਕੁਝ ਸਮਾਂ ਬਚਨ ਬਿਲਾਸ ਹੋਏ, ਬੜਾ ਪ੍ਰਭਾਵਿਤ ਹੋਇਆ ਭਗਤ ਰਵਿਦਾਸ ਜੀ ਤੋਂ, ਤੇ ਭਗਤ ਰਵਿਦਾਸ ਜੀ ਨੂੰ ਕਹਿੰਦਾ ਮਹਾਰਾਜ ਮੈਂ ਬੇਨਤੀ ਕਰਨੀ ਇੱਕ। ਭਾਈ ਗੁਰਦਾਸ ਜੀ ਕਹਿੰਦੇ ਦੱਸੋ, ਮਾਫ ਕਰਨਾ, ਭਗਤ ਰਵਿਦਾਸ ਜੀ ਕਹਿੰਦੇ ਦੱਸੋ। ਉਹ ਸਾਧੂ ਮਹਾਤਮਾ, ਉਹ ਫਕੀਰ ਕਹਿੰਦਾ ਵੀ ਮੇਰੇ ਕੋਲ ਇੱਕ ਪਾਰਸ ਆ, ਤੇ ਉਹ ਜਿਹੜਾ ਪਾਰਸ ਆ ਉਹਦੇ ਨਾਲ ਲੋਹਾ ਤਾਂਬਾ ਆਦਿਕ ਲਾਈਏ ਤੇ ਉਹ ਸੋਨਾ ਬਣਾ ਦਿੰਦਾ। ਤੂੰ ਏਡਾ ਪਿਆਰਾ ਰੱਬ ਦਾ ਭਗਤ ਬੰਦਗੀ ਵਾਲਾ, ਇੰਨਾ ਸਿਮਰਨ ਵਿੱਚ ਜੁੜਿਆ, ਪ੍ਰਭੂ ਦਾ ਨੂਰ ਹੈ ਤੂੰ, ਮੇਰਾ ਦਿਲ ਕਰਦਾ ਤੇਰੀ ਕੋਈ ਸੇਵਾ ਕਰੀਏ। ਤੇ ਭਗਤ ਰਵਿਦਾਸ ਜੀ ਕਹਿੰਦੇ ਦੱਸੋ ਕੀ ਸੇਵਾ ਕਰਨੀ ਚਾਹੁੰਦੇ ਹੋ। ਉਹ ਕਹਿੰਦਾ ਮੇਰੇ ਕੋਲ ਇੱਕ ਪਾਰਸ ਦੀ ਵੱਟੀ ਹੈ, ਭਾਵ ਮੇਰੇ ਕੋਲ ਪਾਰਸ ਹੈ, ਮੈਂ ਚਾਹੁੰਦਾ ਉਹ ਪਾਰਸ ਤੁਸੀਂ ਲੈ ਲਓ ਤੇ ਤੁਹਾਡੀ ਗਰੀਬੀ ਨਿਕਲ ਜਾਏਗੀ, ਤੁਹਾਨੂੰ ਜੁੱਤੀਆਂ ਗੰਢਣ ਦੀ ਕੀ ਲੋੜ। ਭਗਤ ਰਵਿਦਾਸ ਜੀ ਕਹਿੰਦੇ ਸੱਜਣਾ ਇਹ ਮੇਰੇ ਕੰਮ ਦੀ ਚੀਜ਼ ਨਹੀਂ। ਉਹਨੇ ਦਿਖਾਇਆ ਪਾਰਸ, ਆਹ ਲੈ ਲਾ। ਭਗਤ ਰਵਿਦਾਸ ਜੀ ਕਹਿੰਦੇ ਮੇਰੇ ਕੰਮ ਦੀ ਚੀਜ਼ ਨਹੀਂ। ਉਹ ਕਹਿੰਦੇ ਕਾਰਨ ਕੀ ਗੱਲ। ਭਗਤ ਰਵਿਦਾਸ ਜੀ ਦੇ ਬਚਨ ਸਾਧ ਸੰਗਤ ਸੁਣਿਆ, ਉਹ ਪਤਾ ਕੀ ਕਹਿੰਦੇ, ਕਹਿਣ ਲੱਗੇ ਮੈਂ ਚਾਹੁੰਦਾ ਓਨਾ ਕੁ ਧਨ, ਓਨੇ ਕੁ ਚਾਰ ਟਕੇ ਮੈਨੂੰ ਮਿਲੀ ਜਾਣ, ਜਿਸ ਨਾਲ ਮੈਂ ਤੇ ਮੇਰਾ ਪਰਿਵਾਰ ਰੱਜ ਕੇ ਰੋਟੀ ਖਾ ਲਈਏ ਤੇ ਕੋਈ ਦਰ ਤੇ ਆਇਆ ਵੀ ਭੁੱਖਾ ਨਾ ਜਾਵੇ। ਕਿਸੇ ਨੂੰ ਭੁੱਖ ਲੱਗੀ, ਦੋ ਆ ਜਾਣ, ਚਾਰ ਆ ਜਾਣ, ਦਸ ਆ ਜਾਣ, ਉਹਨਾਂ ਨੂੰ ਵੀ ਪ੍ਰਸ਼ਾਦਾ ਪਾਣੀ ਮਿਲਣਾ ਚਾਹੀਦਾ, ਤੇ ਇੰਨਾ ਮੈਨੂੰ ਮਿਲੀ ਜਾਂਦਾ, ਇਸ ਲਈ ਮੈਨੂੰ ਤੇਰੇ ਪਾਰਸ ਦੀ ਲੋੜ ਨਹੀਂ। ਉਹ ਖਹਿੜੇ ਪੈ ਗਏ। ਉਹ ਕਹਿੰਦਾ ਮੈਂ ਤਾਂ ਪਾਰਸ ਦੇ ਕੇ ਜਾਣਾ ਤੁਹਾਨੂੰ, ਮੈਂ ਚਾਹੁੰਦਾ ਤੁਹਾਡੀ ਗਰੀਬੀ ਨਿਕਲ ਜੇ। ਭਗਤ ਰਵਿਦਾਸ ਜੀ ਨੂੰ ਜਦੋਂ ਦੋ ਚਾਰ ਵਾਰੀ ਕਿਹਾ, ਉਹ ਕਹਿੰਦੇ ਅੰਦਰ ਇੱਥੇ ਮੇਰੇ ਕਿਤੇ ਜਗ੍ਹਾ ਦੇਖ ਲਾ, ਜਿੱਥੇ ਤੇਰਾ ਦਿਲ ਕਰਦਾ ਇੱਥੇ ਰੱਖ ਜਾ। ਅਤੇ ਘਰ ਦੀ ਛੱਤ ਦੇ ਵਿੱਚ ਨਾ, ਭਗਤ ਰਵਿਦਾਸ ਜੀ ਦੇ ਘਰ ਦੀ ਛੱਤ ਦੇ ਵਿੱਚ ਉਹਨੇ ਉਹ ਪਾਰਸ ਜਿਹੜਾ ਸੀ ਉਹ ਫਸਾ ਦਿੱਤਾ। ਪਿਛਲੇ ਸਮੇਂ 'ਚ ਇਸ ਤਰ੍ਹਾਂ ਹੀ ਕਾਨੇ ਆਦਿਕ ਪਾ ਕੇ ਜਾਂ ਇਸ ਤਰ੍ਹਾਂ ਦੀਆਂ ਛੱਤਾਂ ਪਾਉਂਦੇ ਸੀ ਲੋਕ। ਭਾਵ ਤੱਤ ਕਹਿਣ ਦਾ ਇਹ ਆ ਕਿ ਉਹਨੇ ਘਰ ਦੀ ਛੱਤ ਵਿੱਚ ਉਹ ਫਸਾ ਦਿੱਤਾ ਇੱਕ ਜਗ੍ਹਾ 'ਤੇ ਪਾਰਸ, ਔਰ ਦੱਸ ਦਿੱਤਾ ਵੀ ਭਗਤ ਰਵਿਦਾਸ ਜੀ ਆ ਪਾਰਸ ਮੈਂ ਇੱਥੇ ਰੱਖ ਦਿੱਤਾ। ਉਹ ਕਹਿੰਦੇ ਠੀਕ ਹੈ ਬਈ, ਜੇ ਲੋੜ ਪਈ ਤਾਂ ਵਰਤ ਲਵਾਂਗੇ, ਨਹੀਂ ਤਾਂ ਪਿਆ ਹੈ। ਉਹ ਦੇ ਕੇ ਫਕੀਰ ਚਲਾ ਗਿਆ। ਸਾਧ ਸੰਗਤ ਮਹੀਨਾ, ਦੋ ਮਹੀਨੇ, ਚਾਰ ਮਹੀਨੇ, ਸਾਲ ਲੰਘਿਆ, ਸਮਾਂ ਪਿਆ, ਉਹ ਕਿਤੇ ਤੁਰਦਾ ਫਿਰਦਾ ਉਹ ਫਕੀਰ ਫੇਰ ਆ ਗਿਆ ਉੱਧਰ। ਉਹਦੇ ਦਿਲ 'ਚ ਆਇਆ ਵੀ ਇੱਥੇ ਮੈਂ ਪਾਰਸ ਦੇ ਕੇ ਗਿਆ ਸਾਂ ਭਗਤ ਰਵਿਦਾਸ ਜੀ ਨੂੰ, ਅਤੇ ਦੇਖਦਾ ਬੜੇ ਬੜੇ ਵਧੀਆ ਮਹੱਲ ਬਣ ਗਏ ਹੋਣਗੇ ਹੁਣ ਉਹਦੇ। ਜਦੋਂ ਆਣ ਕੇ ਦੇਖਿਆ, ਉਹ ਫੇਰ ਉੱਥੇ ਜੁੱਤੀਆਂ ਗੰਢ ਰਹੇ, ਜੋੜੇ ਗੰਢ ਰਹੇ, ਉਹੀ ਹੋਈ ਘਰ ਬੰਦਗੀ 'ਚ ਜੁੜੇ, ਨਾਮ ਸਿਮਰਨ 'ਚ ਨਾਲ ਜੋੜੇ ਗੰਢੀ ਜਾਂਦੇ। ਉਹ ਫਕੀਰ ਆਇਆ, ਭਗਤ ਰਵਿਦਾਸ ਜੀ ਨੂੰ ਮਿਲਿਆ, ਆਣ ਕੇ ਪੁੱਛਦਾ, ਕਹਿੰਦਾ ਰਵਿਦਾਸ ਜੀ ਤੁਸੀਂ ਮੈਨੂੰ ਪਛਾਣਿਆ? ਉਹ ਕਹਿੰਦੇ ਪਛਾਣਿਆ, ਅੱਗੇ ਵੀ ਤੂੰ ਇੱਕ ਵਾਰੀ ਆਇਆ ਇੱਥੇ। ਉਹ ਕਹਿੰਦਾ ਮੈਂ ਆਇਆ ਹੀ ਨਹੀਂ ਸਾਂ, ਮੈਂ ਤੁਹਾਨੂੰ ਇੱਕ ਪਾਰਸ ਦੇ ਕੇ ਗਿਆ ਸੀ, ਅਤੇ ਤੁਸੀਂ ਇਹ ਜੁੱਤੀਆਂ ਗੰਢਣ ਦਾ ਕੰਮ ਅਜੇ ਵੀ ਨਹੀਂ ਛੱਡਿਆ, ਉਹੀਓ ਕੰਮ ਕਰ ਰਹੇ ਹੋ। ਭਗਤ ਰਵਿਦਾਸ ਜੀ ਕਹਿੰਦੇ ਸੱਜਣਾ ਗੱਲ ਇਹ ਆ, ਜਦੋਂ ਤੂੰ ਪਾਰਸ ਮੈਨੂੰ ਦੇ ਕੇ ਗਿਆ ਸੀ ਤੇ ਅਸੀਂ ਤੈਨੂੰ ਇਹ ਕਿਹਾ ਸੀ ਵੀ ਜੇ ਲੋੜ ਪਈ ਤੇ ਵਰਤ ਲਵਾਂਗੇ, ਤੇ ਨਾਲ ਇਹ ਦੱਸਿਆ ਸੀ ਕਿ ਸਾਡਾ ਪਰਿਵਾਰ ਪ੍ਰਸ਼ਾਦਾ ਪਾਣੀ ਦੋ ਵੇਲੇ ਦਾ ਛਕ ਲਏ, ਤੇ ਦਰਵਾਜ਼ੇ ਤੇ ਆਇਆ ਵੀ ਕੋਈ ਭੁੱਖਾ ਭੁੱਖਾ ਵਾਪਸ ਨਾ ਜਾਏ, ਇੰਨਾ ਕੁ ਚਾਹੀਦਾ ਧੰਨ ਮਾਇਆ, ਇੰਨਾ ਕੁ ਚਾਹੀਦੀ। ਤੇ ਫਕੀਰ ਕਹਿੰਦਾ ਰਵਿਦਾਸ ਜੀ ਫਿਰ, ਉਹ ਕਹਿੰਦੇ ਭਾਈ ਗੁਰਮੁਖਾ ਜਿੱਥੇ ਰੱਖ ਕੇ ਗਿਆ ਸਾਂ ਉੱਥੋਂ ਲੈ ਜਾ, ਕਿਉਂਕਿ ਮੈਨੂੰ ਲੋੜ ਨਹੀਂ ਪਈ, ਤੈਨੂੰ ਕਿਹਾ ਸੀ ਜੇ ਲੋੜ ਪਈ ਤੇ ਵਰਤ ਲਵਾਂਗੇ, ਇਸ ਕਰਕੇ ਲੋੜ ਹੀ ਨਹੀਂ ਪਈ, ਆਪ ਵੀ ਪ੍ਰਸ਼ਾਦਾ ਪਾਣੀ ਛੱਕ ਰਹੇ ਹਾਂ, ਦਰ ਤੇ ਆਇਆ ਤੈਨੂੰ ਵੀ ਛਕਾਵਾਂਗੇ ਲੰਗਰ ਪਾਣੀ, ਤੂੰ ਵੀ ਛੱਕ, ਕੋਈ ਦਰਵਾਜ਼ੇ ਤੇ ਆਇਆ ਭੁੱਖਾ ਨਹੀਂ ਗਿਆ ਕਦੇ, ਇਸ ਲਈ ਤੇਰੇ ਪਾਰਸ ਦੀ ਲੋੜ ਹੀ ਨਹੀਂ ਪਈ। ਇੰਨਾ ਕੁ ਪਰਮਾਤਮਾ ਨੇ ਗੁਜ਼ਰਾਨ ਜੋਗਾ ਦਿੱਤਾ ਹੋਇਆ, ਪੈਰਾਂ 'ਤੇ ਸਿਰ ਰੱਖ ਕੇ ਬਹਿ ਗਿਆ ਸੀ ਉਹ ਫਕੀਰ, ਭਾਵੇਂ ਪਹਿਲਾਂ ਵੀ ਮਿਲ ਕੇ ਗਿਆ ਪਰ ਉਹ ਹੈਰਾਨ ਹੋ ਗਿਆ, ਪਕੜੀ ਕੋਈ ਨਹੀਂ ਪਦਾਰਥਾਂ ਦੀ, ਪਕੜੀ ਕੋਈ ਨਹੀਂ ਸੰਸਾਰਕ ਅਵਸਥਾ ਦੀ। ਉਹ ਕਹਿੰਦਾ ਮੇਰੇ ਕੋਲ ਸ਼ਬਦ ਰੂਪ, ਬਾਣੀ ਰੂਪੀ, ਪ੍ਰਭੂ ਦੀ ਯਾਦ ਰੂਪੀ ਪਾਰਸ ਆ, ਇਹਨਾਂ ਪਾਰਸਾਂ ਨੂੰ ਮੈਂ ਕੀ ਕਰਦਾ। ਸੱਚ ਜਾਣਿਆ ਜੇ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਨੂੰ ਕਿਤੇ ਪਾਰਸ ਮੰਨ ਕੇ ਸਾਂਝ ਬਣਾ ਲਈਏ, ਤੁਹਾਡਾ ਜੀਵਨ ਸੋਨਾ ਬਣ ਜਾਏਗਾ। ਤੁਸੀਂ ਜੇ ਬਾਹਰਲੇ ਸੋਨੇ ਚਾਂਦੀ ਦੀ ਗੱਲ ਕਰਦੇ, ਤੁਹਾਡਾ ਜੀਵਨ ਸੋਨਾ ਬਣਾ ਦਿੰਦੀ ਹੈ ਬਾਣੀ। ਭਗਤ ਰਵਿਦਾਸ ਭਾਵੇਂ ਜੁੱਤੀਆਂ ਗੰਢਣ, ਜੋੜੇ ਗੰਢਣ ਦਾ ਕੰਮ ਕਰਦੇ ਸੀ, ਪਰ ਜਿਹੜਾ ਕੋਈ ਜੋੜਾ ਕਢਾਉਣ ਵਾਸਤੇ ਜੁੱਤੀ ਕਢਾਉਣ ਲਈ ਉਹਨਾਂ ਕੋਲ ਆ ਗਿਆ, ਕੱਲਾ ਜੋੜਾ ਹੀ ਨਹੀਂ ਸੀ ਗੰਢ ਦੇ, ਜਿੰਨੀ ਦੇਰ ਵਿੱਚ ਉਹਦਾ ਕੋਈ ਜੋੜਾ ਜੁੱਤੀ ਗੰਢ ਦੇ ਸੀ, ਰੱਬ ਦੀਆਂ ਗੱਲਾਂ ਸੁਣਾ ਸੁਣਾ ਕੇ ਜੋੜਾ ਕਢਾਉਣ ਵਾਲੇ ਦਾ ਮਨ ਰੱਬ ਨਾਲ ਗੰਢ ਦਿੰਦੇ ਸੀ, ਉਹਦੀ ਸੁਰਤ ਪਰਮੇਸ਼ਰ ਨਾਲ ਗੰਢ ਦਿੰਦੇ ਸੀ। ਮੋਹ ਮਾਇਆ ਤੋਂ ਨਿਰਲੇਪ ਬਚਨ ਕੀ ਕਹਿ ਰਹੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿੱਥੋਂ ਆਪਾਂ ਇਹ ਬਚਨ ਸ਼ੁਰੂ ਕੀਤਾ ਸੀ, ਕਹਿੰਦੇ ਸਤਿਗੁਰ ਪਾਰਸ ਪਰਸੀ ਹੈ, ਲੱਖ ਪਾਰਸ ਪਾਖਾਕ ਸੁਹਾਏ। ਸਾਡਾ ਸਤਿਗੁਰੂ ਹੀ ਪਾਰਸ ਹੈ, ਜਿਹੜੇ ਸਤਿਗੁਰੂ ਪਾਰਸ ਦੇ ਨਾਲ ਸ਼ੋਹ ਜਾਂਦੇ ਨੇ, ਸਤਿਗੁਰੂ ਪਾਰਸ ਦੇ ਚਰਨ ਪਰਸ ਲੈਂਦੇ ਨੇ, ਕਹਿੰਦੇ ਲੱਖਾਂ ਪਾਰਸ ਉਹਨਾਂ ਦੇ ਸਾਹਮਣੇ ਪਏ ਹੋਣ, ਉਹਨਾਂ ਨੂੰ ਖਾਕ ਹੀ ਪਾਸਦੇ ਹਨ ਕਿ ਖਾਕ ਮਿੱਟੀ ਹੀ ਪਈ ਹੈ, ਕਿਸੇ ਦੁਨਿਆਵੀ ਪਾਰਸ ਨਾਲ ਸਾਂਝ ਨਹੀਂ। ਉਹਨਾਂ ਨੂੰ ਪਤਾ ਲੱਗ ਗਿਆ ਗੁਰ ਪਾਰਸ ਹਮ ਲੋ, ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ ਰਾਮ। ਸਤਿਗੁਰ ਪੂਰਾ ਪਾਰ ਜਾਤ, ਪਾਰ ਜਾਤ ਲੱਖ ਸਫਲ ਧਿਆਏ। ਸਾਡੇ ਸਤਿਗੁਰੂ ਪੂਰਨ ਕਲਪ ਬਿਰਸ਼ ਹਨ, ਭਾਵ ਪਾਰ ਜਾਤ। ਪਾਰ ਜਾਤ ਨੂੰ ਕਲਪ ਬਿਰਸ਼ ਵੀ ਆਖਿਆ। ਸਵਰਗ ਦੇ ਵਿੱਚ ਇਹ ਮੰਨਿਆ ਹਿੰਦੂ ਮਤ ਦੇ ਲੋਕਾਂ ਨੇ ਵੀ ਇਸ ਬਿਰਸ਼ ਥੱਲੇ ਬੈਠ ਕੇ ਜੋ ਮੰਗੀਏ ਮਿਲ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਸਾਡੇ ਸਤਿਗੁਰੂ ਹੀ ਪਾਰ ਜਾਤ ਦਰਖਤ ਨੇ, ਜਿਨ੍ਹਾਂ ਨੂੰ ਲੱਖਾਂ ਹੀ ਪਾਰ ਜਾਤ ਬਿਰਸ਼ ਫਲਾਂ ਵਾਲੇ ਧਿਆਉਂਦੇ। ਭਾਵ ਉਹ ਜਿਹੜੇ ਪਾਰ ਜਾਤ ਨੇ ਉਹ ਜਿਵੇਂ ਮੇਰੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਫਲ ਪ੍ਰਾਪਤ ਕਰਦੇ ਨੇ। ਸਾਡੇ ਸਤਿਗੁਰੂ ਦੇ ਤੁੱਲ ਲੱਖਾਂ ਕਰ ਇਹ ਬਿਰਸ਼ ਜਿਹੜੇ ਕਲਪਤਰ ਜਾਂ ਪਾਰ ਜਾਤ ਬਿਰਸ਼ ਨੇ, ਸਾਡੇ ਗੁਰੂ ਦੇ ਤੁੱਲ ਨਹੀਂ ਹੋ ਸਕਦੇ। ਸੁਖ ਸਾਗਰ ਸਤਿਗੁਰ ਪੁਰਖ, ਰਤਨ ਪਦਾਰਥ ਸਿੱਖ ਸੁਣਾਏ। ਸਾਡੇ ਸਤਿਗੁਰੂ ਪਾਤਸ਼ਾਹ ਸੁੱਖਾਂ ਦੇ ਸਮੁੰਦਰ ਹਨ, ਸੁੱਖਾਂ ਦਾ ਸਾਗਰ ਹੈ ਮੇਰਾ ਸਤਿਗੁਰ, ਸਿੱਖਿਆ ਰੂਪੀ ਰਤਨ। ਇਹ ਜਿਹੜੇ ਇਹ ਸਤਿਗੁਰੂ ਪਾਤਸ਼ਾਹ ਸਾਨੂੰ ਆਪਣੀ ਬਾਣੀ ਸੁਣਾ ਕੇ ਸਾਡੀ ਝੋਲੀ ਵਿੱਚ ਪਾਉਂਦੇ ਹਨ, ਆਪਣੇ ਬਚਨਾਂ ਰੂਪੀ ਰਤਨ, ਉਹਨਾਂ ਦੇ ਬੋਲਾਂ ਰੂਪੀ ਰਤਨ। ਸਤਿਗੁਰ ਦੀ ਰਸਨਾ ਤੋਂ ਨਿਕਲੇ ਹੋਏ ਖਸਮ ਦੀ ਬਾਣੀ ਦੇ ਬੋਲ ਬੜੇ ਕੀਮਤੀ ਰਤਨ ਤੇ ਮਾਣਕ ਮੋਤੀ ਤੇ ਪਦਾਰਥ ਨੇ, ਜੋ ਆਪਣੇ ਸਿੱਖਾਂ ਨੂੰ ਸੁਣਾਉਂਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਕਰ ਦਿੰਦੇ ਹਨ। ਐਸੇ ਸਾਗਰ ਹਨ ਸਾਡੇ ਸਤਿਗੁਰੂ ਪਾਤਸ਼ਾਹ ਜੀ। ਚਿੰਤਾ ਮਨ ਸਤਿਗੁਰ ਚਰਨ, ਚਿੰਤਾ ਮਣੀ ਅਚਿੰਤ ਕਰਾਏ। ਸਤਿਗੁਰੂ ਦੇ ਚਰਨ ਹੀ ਚਿੰਤਾ ਮਣੀ ਹਨ, ਭਾਵ ਚਿੰਤਾ ਮਣੀ ਜੋ ਮਨ ਇਸ਼ਤ ਫਲ ਦੇਵੇ। ਇਸ ਲਈ ਸਾਡੇ ਸਤਿਗੁਰੂ ਦੇ ਚਰਨ ਹੀ ਚਿੰਤਾ ਮਣੀ ਹਨ, ਜੋ ਸਾਨੂੰ ਮਨ ਇਸ਼ਤ ਫਲ ਦੇ ਦਿੰਦੇ ਹਨ, ਜੋ ਮੰਗੀਏ ਮਿਲ ਜਾਂਦਾ ਹੈ। ਚਿੰਤਾ ਮਣੀ ਅਚਿੰਤ ਕਰਾਏ, ਚਿੰਤਾਮਣੀ ਨੂੰ ਵੀ ਅਚਿੰਤ ਕਰ ਦਿੰਦੇ ਹਨ। ਲੱਖ ਚਿੰਤਾਮਣੀਆਂ ਇੱਥੇ ਪਈਆਂ ਹੋਣ, ਭਾਵ ਉਹਨਾਂ ਕੋਲ ਜੋ ਇੱਛਾ ਕਰਕੇ ਮੰਗੀਏ ਉਹ ਮਿਲ ਜਾਵੇ। ਕਹਿੰਦੇ ਲੱਖਾਂ ਹੀ ਚਿੰਤਾਮਣੀਆਂ ਮੇਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਚਿੰਤ ਹੋ ਜਾਂਦੀਆਂ ਹਨ, ਭਾਵ ਇੱਥੋਂ ਇਹ ਮੰਗਦੀਆਂ ਮਦਾਤਾਂ ਇੱਥੋਂ ਦੇ ਮੰਗਤੇ ਭਿਖਾਰੀ ਬਣ ਜਾਂਦੀਆਂ ਉਹ। ਇਸ ਲਈ ਮੈਨੂੰ ਕਿਸੇ ਚਿੰਤਾਮਣੀ ਦੀ, ਜਿਵੇਂ ਕਲਪ ਬਿਰਸ਼ ਦੀ, ਪਾਰ ਜਾਤ ਬਿਰਸ਼ ਦੀ ਕਹਿੰਦੇ ਮੈਨੂੰ ਕੋਈ ਲੋੜ ਨਹੀਂ। ਜਿਵੇਂ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਸਤਿਗੁਰੂ ਪਾਰਸ ਹੈ, ਮੈਨੂੰ ਦੁਨਿਆਵੀ ਕਿਸੇ ਪਾਰਸ ਦੀ ਲੋੜ ਨਹੀਂ, ਇਸੇ ਤਰ੍ਹਾਂ ਹੀ ਚਿੰਤਾਮਣੀ ਦੀ ਗੱਲ ਕਰ ਰਹੇ ਨੇ, ਕਿਸੇ ਚੀਜ਼ ਦੀ ਲੋੜ ਨਹੀਂ, ਮੇਰੇ ਸਤਿਗੁਰੂ ਦੇ ਚਰਨਾਂ ਵਿੱਚੋਂ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਨੇ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਇਸ ਪੌੜੀ ਚ, ਵਿਣ ਸਤਿਗੁਰ ਸਭ ਦੂਜੇ ਭਾਏ। ਸਤਿਗੁਰੂ ਦੇ ਬਾਜੋਂ ਜੋ ਹੋਰ ਪਾਸੇ ਲੋਕ ਭਟਕਦੇ ਫਿਰਦੇ ਆ ਸਾਧ ਸੰਗਤ, ਉਹ ਸਾਰੇ ਦੇ ਸਾਰੇ ਦੂਜੇ ਭਾ, ਭਾਵ ਰੱਬ ਦੇ ਪਿਆਰ ਤੋਂ ਟੁੱਟ ਕੇ ਮੋਹ ਮਾਇਆ ਦੇ ਪਿਆਰ ਦੇ ਵਿੱਚ ਭਟਕਦੇ ਤੇ ਅਗਿਆਨਤਾ ਦੇ ਵਿੱਚ ਹੀ ਤੁਰੇ ਫਿਰਦੇ। ਉਹ ਲੋਕ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾ ਰਹੇ ਹਨ, ਭਟਕ ਹੀ ਰਹੇ ਨੇ। ਇਸ ਲਈ ਜੇ ਜ਼ਿੰਦਗੀ ਦੀ ਭਟਕਣਾ ਮੁਕਾਉਣੀ ਚਾਹੁੰਦਾ ਆ, ਭਾਈ ਗੁਰਦਾਸ ਜੀ ਕਹਿੰਦੇ ਸੱਜਣਾ ਫਿਰ ਸਤਿਗੁਰ ਦੀ ਸ਼ਰਨ ਵਿੱਚ ਆ, ਗੁਰੂ ਦੇ ਚਰਨਾਂ ਵਿੱਚ ਆਣ ਕੇ ਹੀ ਜੀਵਨ ਦਾ ਆਨੰਦ ਮਾਣਿਆ ਜਾ ਸਕਦਾ ਤੇ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਵਾਰ 15ਵੀਂ ਪੌੜੀ 3 ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦਿਆਂ ਹੋਇਆਂ ਮਾਨਸ ਦੇ ਮਨੁੱਖਾ ਜਨਮ ਦੀ ਉਤਪਤੀ ਦਾ ਜ਼ਿਕਰ ਕਰਦੇ ਹਨ ਕਿ ਕਿਵੇਂ ਮਾਨਸ ਜਨਮ 84 ਲੱਖ ਜੂਨਾਂ ਵਿੱਚੋਂ ਉੱਤਮ ਹੈ। ਫੁਰਮਾਨ ਹੈ, ਲੱਖ 84 ਜੂਨ ਵਿੱਚ ਉੱਤਮ ਜੂਨ, ਸੋ ਮਾਨਸ ਦੇਹੀ ਅੱਖੀਂ ਦੇਖੈ ਨਦਰ ਕਰ, ਜਿਹਬਾ ਬੋਲੈ ਬਚਨ ਬਦੇਹੀ, ਕੰਨੀ ਸੁਣਦਾ ਸੁਰਤ ਕਰ, ਵਾਸ ਲਏ ਨੱਕ सास स्नेही हथी किरत कमावणी पैरी चलन जोत एवेही गुरमुख जन्म सकार था मनमुख मूरत मत कनेही करता पुरख विसार के मानस दी मन आस तरेही पशु परे तो बुरी बुरेही पशु परे तो बुरी बुरेही। बड़े प्यारे बचन मनुख नू दस रहे जे मनुखा जन्म विच आके मनुखा वाले काम नहीं कीते ते बुरियां तो भी बुरी है तेरी देही पशुआं नालों भी पैड़ी है। की दस रहे ने लख चौरासी जून विच उत्तम जून सो मानस देही चौरासी लख जूनिया विचों मानस देही सब तो श्रेष्ठ जून है सब तो उत्तम जन्म है मानस जन्म। क्यों उहदा कारण दसदे हन कहण लगे मानस जन्म उत्तम क्यों है श्रोमणी क्यों है बाकी जूनां नालों अखी देखै नदर कर जिहबा बोलै बचन बदेही। क्योंकि इस मानस जन्म दे विच विदेही भाव अखां नाल संसार जगत नू मनुख तकदा है जीव करके बचन बोलदा है। ये सारे दियां सारियां जड़ियां बाकी जूनां ने उहनां विच ये नहीं हुण अखां नाल जानवर जीव पशु पंछी तकदे ते ओह वी ने पर वो प्यार विच भेज के गुरु का दर्शन तो नहीं करते वह प्यार विच भेज के वह रस्ते तो नहीं वेखते किहड़ा रस्ता गुरु ने दसिया है विवेक बुद्धि तो नहीं है उन्होंने कोल अखी देखे नजर कर भाव जीव अखा नाल नजर करके देखता है जिहबा बोलै बचन जीव करके बचन बोलता है बदेही। बदेही का मतलब है भी इस शरीर दे विच ये जिहड़े मालक परमात्मा ने वख वख अंग सानू दिते हैं ये लिंग शरीर जिहड़े रब ने सानू दिते है ये 17 तत्तां दे मन बुद्ध की बनावट है वह जिहड़ा जीव है जिसनू परमात्मा ने इन्हां पंजां तत्तां तों बनाया ते इस शरीर दे अंदर ये तरह तरह के तत् उन्हें परमेशर ने पाए हैं। वह जिक्र भाई गुरदास जी कर रहे हैं कहिंदे कन्नी सुणदा सुरत कर वास लए नक सास स्नेही कन्नां नाल सुणदा है और साध संगत सुरत करके नक द्वारा वासना लैंदा है उन्हें पता लगता नक द्वारा पता लगता सुगंधी आ रही है बदबू आ रही है कैसी वासना है और साध संगत स्नेही प्यारे सुवास लैंदा है। ये सारे दियां सारियां कर्म इंद्रियां ज्ञान इंद्रियां आदिकां दा सारियां दा भाई गुरदास जी जिक्र कर रहे हैं जो तैनू मानस जन्म वाहिगुरु ने दिता है। हथी किरत कमावणी पैरी चलन जोत एवेही हथां नाल किरत करदा है पैरां नाल चलदा है ते साध संगत इवें ही निरंकार परमात्मा ने इहदे अंदर अपनी जोत वह शक्ति पाई है जिस नाल संसार जगत विच भजिया फिरदा है। गुरमुख जन्म सकार था मनमुख मूरत मत कनेही गुरमुखां दा जन्म सफल है मनमुख मूरत दी मत के ही है भाव भैड़ी है क्योंकि वह संसार जगत विच अपना सारा जन्म अकारथ ही व्यर्थ ही गुजार देंदा है। मनमुख बंदा किवें अपना मानस जन्म व्यर्थ गुजारदा वह भी अगली पंक्ति विच दसदे ने करता पुरख विसार कै मानस दी मन आस तरेही करता पुरख वाहिगुरु परमेश्वर दा भरोसा छड के मनुखां दे मगर मगर आसां रख के तुरिया फिरदा है। कौन मनमुख जिहड़ा मनमुख इंसान है साध संगत वह बंदियां दियां आसां धारदा फिरदा मनुखां दियां आसां धारदा फिरदा ते बाणी आखदी मनुख की टेक बिरथी सब जान देवन कहो एक है भगवान जिस कै दीया रह अगाए बहुर न तृष्णा लागे आए। जिहड़ा मनमुख बंदा है साध संगत वह निरंकार परमात्मा नूं छड के प्रभु की आस छड के गुरु के दर छड के गुरु ते भरोसा छड के मनुखां दे विच आसां धारी फिरदा ते बंदियां दा मंगता बनिया फिरदा। इसलिए जिहड़ा मनमुख इंसान है साध संगत उहनूं भाई गुरदास जी कहिंदे मनमुख मूर्ख मत कनेही इहदी जिहड़ी मत है ਉਹ ਮੂਰਖਾਂ ਵਾਲੀ ਹੈ, ਭਾਵ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾ ਰਿਹਾ। ਪਸ਼ੂ ਪਰੇ ਤੋਂ ਬੁਰੀ ਬੁਰੇ ਹੀ, ਪਸ਼ੂਆਂ ਅਤੇ ਪ੍ਰੇਤਾਂ ਨਾਲੋਂ ਵੀ ਉਸ ਦੀ ਦੇਹ ਬੁਰੀ ਤੋਂ ਵੀ ਬੁਰੀ ਹੈ, ਭਾਵ ਭੈੜੀ ਹੈ ਉਸ ਦੀ ਦੇਹੀ, ਜਿਸ ਨੇ ਜ਼ਿੰਦਗੀ ਵਿੱਚ ਨਹੀਂ ਜਪਿਆ ਸਤ ਸਤ ਨਾਮ ਸ੍ਰੀ ਵਾਹਿਗੁਰੂ। ਲੱਖ 84 ਜੋਨ ਸੁਭਾਈ, ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਵੇਂ ਪਰੈ। ਭਾਵ ਜੋ ਅਗਿਆਨੀ ਲੋਕ ਹਨ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦਾ ਜੀਵਨ ਪਸ਼ੂਆਂ ਵੱਤ ਹੈ, ਸੰਸਾਰ ਜਗਤ ਵਿੱਚ ਪਾਪ ਹੀ ਕਰਨੇ, ਬੁਰੇ ਕਰਮ ਹੀ ਕਰਨੇ, ਪਰੰਤੂ ਪਸ਼ੂ ਫਿਰ ਵੀ ਜਿਵੇਂ ਪਿੱਛੇ ਦਾਸ ਨੇ ਬੇਨਤੀ ਕੀਤੀ ਸੀ, ਤੇਰੇ ਨਾਲੋਂ ਮਨਮੁੱਖ ਬੰਦੇ ਆ ਚੰਗਾ ਆ ਜਿਹੜਾ ਘਾਹ ਤੂੜੀ ਖਾ ਕੇ ਫਿਰ ਵੀ ਮਿੱਠਾ ਦੁੱਧ ਦਿੰਦਾ, ਉਹਦੇ ਤੋਂ ਦਹੀਂ ਬਣਦਾ, ਮਠਿਆਈਆਂ ਬਣਦੀਆਂ, ਘਿਓ ਆਦਿਕ ਬਣਦਾ ਹੈ। ਮਨਮੁੱਖ ਦਾ ਜੀਵਨ ਵਿਅਰਥ ਤੇ ਅਕਾਰਥ ਹੈ ਜਿਹੜਾ ਪਰਮੇਸ਼ਵਰ ਦੀ ਬੰਦਗੀ ਤੇ ਨਾਮ ਸਿਮਰਨ ਨਾਲੋਂ ਟੁੱਟਿਆ ਹੋਇਆ ਹੈ।